ਗੋਬਿੰਦ ਸਿੰਘ ਜੀ ਦੇ ਸਾਜੇ ਨਿਵਾਜੇ ਭਾਈ ਨਿਬਾਹੂ ਸਿੰਘ ਜੀ ਨੇ ਆਪਣੇ ਘੋੜੇ ਨੂੰ ਇਸ ਦੇ ਹਾਥੀ ਦੇ ਨਜ਼ਦੀਕ ਪਹੁੰਚਾ ਕੇ ਘੋੜੇ ਤੋਂ ਛਾਲ ਮਾਰੀ। ਇਹਦੇ ਹਾਥੀ ਦੇ ਉੱਪਰ ਜਾ ਪਹੁੰਚਿਆ, ਆਪਣੀ ਤਲਵਾਰ ਦੇ ਨਾਲ ਇਹਦਾ ਸਿਰ 1744 ਫਰਵਰੀ ਦੇ ਮਹੀਨੇ ਵਿਚ ਇਵੇਂ ਹੀ ਕਲਮ ਕੀਤਾ ਜਿਵੇਂ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਮੱਸੇ ਰੰਗੜ ਦਾ ਸਿਰ ਕੱਟਿਆ ਸੀ। ਪਿਆਲਾ ਖੋ ਸ੍ਰੀ ਵਾਲ ਔਰ ਭਾਈ ਨਿਬਾਹੂ ਸਿੰਘ ਜੀ ਨੇ ਜਸਪਤ ਰਾਏ ਦਾ ਸਿਰ ਕੱਟ ਕੇ ਉਥੇ ਛੋੜਿਆ ਨਹੀਂ, ਉਹਨੂੰ ਆਪਣੇ ਕਬਜ਼ੇ ਵਿਚ ਲੀਤਾ, ਤਲਵਾਰ ਵੀ ਚੰਗਿਆ ਔਰ ਜਥੇਦਾਰ ਦੇ ਕਦਮਾਂ ਵਿਚ ਆ ਕੇ ਰੱਖ ਦਿੱਤਾ। ਬਾਅਦ ਵਿਚ ਇਹਦੇ ਕੁਝ ਵਾਰਸਾਂ ਨੇ ਜਥੇਦਾਰ ਦੇ ਪਾਸ ਇਹਦਾ ਸਿਰ ਪ੍ਰਾਪਤ ਕਰਨ ਲਈ 500 ਰੁਪਇਆ ਭੇਟ ਕੀਤਾ, ਕਿਉਂਕਿ ਜ਼ਿਕਰੀਆ ਖਾਨ ਬਹਾਦਰ ਦੇ ਅਹਿਲਕਾਰ ਜ਼ਿਕਰੀਆ ਖਾਨ ਬਹਾਦਰ ਦੇ ਹੁਕਮ ਦੀ ਪਾਲਣਾ ਕਰਦਿਆਂ ਹੋਇਆਂ ਗੁਰੂ ਕੇ ਸਿੱਖਾਂ ਦੇ ਸਿਰ 50 ਰੁਪਏ 80 ਰੁਪਏ 100 ਰੁਪਇਆ ਮੁੱਲ ਪਾਉਂਦੇ ਸਨ, ਪਰ ਗੁਰੂ ਕੇ ਸਿੱਖਾਂ ਦੇ ਸਿਰਾਂ ਦਾ ਮੁੱਲ ਪਾਉਣ ਵਾਲਿਆਂ ਦਾ ਮੁੱਲ ਭਾਈ ਨਿਬਾਹੂ ਸਿੰਘ ਗੁਰੂ ਕੇ ਸਿੱਖ ਨੇ 500 ਰੱਖਿਆ। 500 ਰੁਪਇਆ ਖਾਲਸੇ ਨੂੰ ਦੇਗ ਵਾਸਤੇ ਲੰਗਰ ਵਾਸਤੇ ਜੇ ਦਿਓਗੇ ਤੇ ਤਾਂ ਇਹਦਾ ਸਿਰ ਵਾਪਸ ਦਿੱਤਾ ਜਾਵੇਗਾ। ਅਖੀਰ 500 ਰੁਪਇਆ ਦੇ ਕੇ ਇਹਦਾ ਸੀਸ ਵਾਪਸ ਲੀਤਾ ਗਿਆ ਤੇ ਫਿਰ ਜ਼ਿਕਰੀਆ ਖਾਨ ਬਹਾਦਰ ਦੇ ਪਾਸ ਇਹਦੇ ਭਰਾ ਲਖਪਤ ਰਾਏ ਨੇ, ਜਿਸ ਦੇ ਨਾਮ ਤੇ ਅੱਜ ਵੀ ਕੋਟ ਲਖਪਤ ਰਾਏ, ਜਿੱਥੇ ਏਸ਼ੀਆ ਦੇ ਬਿਹਤਰੀਨ ਸਿਆਸੀ ਆਦਮੀ ਜ਼ੁਲਫਕਾਰ ਅਲੀ ਭੁੱਟੋ ਨੂੰ ਮੌਤ ਦੀ ਸਜ਼ਾ ਸੁਣਾਉਣ ਤੋਂ ਪਹਿਲਾਂ ਰੱਖਿਆ ਗਿਆ। ਇਹ ਜੇਲ ਦਾ ਨਾਮ ਉਸੇ ਦੇ ਨਾਮ ਤੇ ਹੀ ਹੈ, ਲਖਪਤ ਰਾਏ, ਕੋਟ ਲਖਪਤ ਰਾਏ ਅੱਜ ਕੱਲ ਵੀ ਉਸ ਦਾ ਨਾਮ ਪੁਰਾਣਾ ਪਿਆ ਹੋਇਆ। ਪਿਆ ਲਖੋ ਸ੍ਰੀ ਵਾਲ ਭਾਵੇਂ ਪਾਕਿਸਤਾਨ ਵਿਚ ਬਹੁਤ ਸਾਰੇ ਨਾਮ ਥਾਮ ਬਦਲੇ ਗਏ ਨੇ, ਪਰ ਇਸ ਮਨਹੂਸ ਆਦਮੀ ਦਾ ਨਾਮ ਪਾਕਿਸਤਾਨ ਦੇ ਲੋਕਾਂ ਨੇ ਬਦਲਿਆ ਨਹੀਂ। ਇਸ ਜੇਲ ਦਾ ਨਾਮ ਉਸ ਮਨਹੂਸ ਆਦਮੀ ਦੇ ਨਾਮ ਤੇ ਹੀ ਟਿਕਿਆ ਰਹੇ ਤੇ ਠੀਕ ਹੈ। ਪਿਆਲਾ ਖੋ ਸ੍ਰੀ ਵਾਲ ਬੇਨਤੀ ਕੀਤੀ ਜਾ ਰਹੀ ਸੀ, ਉਹਨੇ ਜ਼ਿਕਰੀਆ ਖਾਨ ਬਹਾਦਰ ਦੇ ਪਾਸ ਪ੍ਰਤੱਗਿਆ ਕੀਤੀ ਤੇ ਇਹ ਲਫ਼ਜ਼ ਵੀ ਕਹੇ, ਅਖੇਕ ਖੱਤਰੀ ਨੇ ਇਹ ਪੰਥ ਸਾਜਿਆ ਸੀ ਤੇ ਇਕ ਮੈਂ ਖੱਤਰੀ ਇਸ ਪੰਥ ਦਾ ਨਾਸ਼ ਕਰ ਦੇਵਾਂਗਾ। ਸਿੰਘ ਉਦੋਂ ਬੇਸਰੋ ਸਾਮਾਨੀ ਦੇ ਹਾਲਾਤਾਂ ਵਿਚ ਗੁਜ਼ੰਗਲਾਂ ਵਿਚ ਉਨ੍ਹਾਂ ਦਾ ਡੇਰਾ ਹੋਇਆ ਕਰਦਾ ਸੀ, ਕੋਠਿਆਂ ਘੋੜਿਆਂ ਦੀਆਂ ਕਾਠੀਆਂ ਤੇ ਹੀ ਉਨ੍ਹਾਂ ਦੇ ਘਰ ਹੋਇਆ ਕਰਦੇ ਸਨ। ਤਾਂ ਕਹਿੰਦੇ ਨੇ ਜੇਠ ਦੇ 2 ਤਾਰੀਖ ਨੂੰ 1744 ਨੂੰ ਗਰਮੀ ਦੇ ਇਸ ਮਹੀਨੇ ਅੰਦਰ ਜਦੋਂ ਸੂਹੀਆਂ ਨੇ ਇਤਲਾਹ ਦਿੱਤੀ ਕਿ ਸਿੰਘਾਂ ਦਾ ਬਹੁਤ ਵੱਡਾ ਦਲ ਇਹ ਕਾਹਨੂੰ ਆਣ ਦੇ ਸ਼ੰਭ ਵਿਚ ਇਕੱਤਰ ਹੋਇਆ ਹੋਇਆ, ਇਕ ਪਾਸੇ ਪਹਾੜੀਆਂ ਨੇ, ਇਕ ਪਾਸੇ ਦਰਿਆ ਬਿਆਸਾ ਹੈ, ਦੋਨਾਂ ਪਾਸਿਆਂ ਤੋਂ ਘੇਰਾ ਪਾ ਕੇ ਜੰਗਲ ਵਿਚ ਮੁਕਾਬਲਾ ਕਰਨ ਦੀ ਬਜਾਏ ਜੰਗਲ ਨੂੰ ਅੱਗ ਲਗਾ ਦਿੱਤੀ ਗਈ ਤੇ ਕਹਿੰਦੇ ਨੇ ਉਸ ਮੌਕੇ ਤੇ ਸਿੰਘਾਂ ਦਾ ਬਹੁਤ ਨੁਕਸਾਨ ਹੋਇਆ। ਛੋਟੇ ਛੋਟੇ ਬੱਚੇ, ਛੋਟੀਆਂ ਛੋਟੀਆਂ ਬੱਚੀਆਂ ਜਿਹੜੀਆਂ ਤਰਨਾ ਨਹੀਂ ਸਨ ਜਾਣਦੀਆਂ, ਬਿਆਸਾ ਨਦੀ ਵੀ ਛਾਲਾਂ ਮਾਰ ਦਿੱਤੀਆਂ, ਪਰ ਬਹੁਤੇ ਦਰਿਆ ਦੀ ਭੇਟ ਹੋ ਗਏ, ਦਰਿਆ ਦੇ ਵਿਚ ਰੁੜ ਗਏ, ਦਰਿਆ ਦੇ ਵਿਚ ਡੁੱਬ ਗਏ। ਜਿਹੜੇ ਸਿੰਘ ਤਰਕੇ ਪਾਰ ਲੱਗਣ ਦੀ ਕੋਸ਼ਿਸ਼ ਵਿਚ ਸਨ ਉਨ੍ਹਾਂ ਨੂੰ ਲਖਪਤ ਰਾਏ ਦੇ ਹੁਕਮ ਮੁਤਾਬਿਕ ਗੋਲੀਆਂ ਦਾ ਨਿਸ਼ਾਨਾ ਵੀ ਬਣਾਇਆ। ਸਿੰਘਾਂ ਦਾ ਬਹੁਤ ਨੁਕਸਾਨ ਹੋਇਆ, ਉਸ ਨੁਕਸਾਨ ਦਾ ਨਾਮ ਸਿੰਘਾਂ ਨੇ ਤਾਜ਼ਾ ਰੱਖਣ ਵਾਸਤੇ ਉਹਨੂੰ ਕਹਿੰਦੇ ਨੇ ਛੋਟਾ ਘੱਲੂਕਾਰਾ। ਤੇ ਫਿਰ ਇਸ ਤੋਂ ਠੀਕ 12 ਸਾਲ ਬਾਅਦ ਇਹ ਗੁਰੂ ਇਤਿਹਾਸ ਵਿਚ ਵੱਡਾ ਘੱਲੂਕਾਰਾ ਕਿਹਾ ਜਾਂਦਾ ਹੈ। ਘੱਲੂਕਾਰਾ ਦਾ ਅਰਥ ਹੁੰਦਾ ਹੈ ਗਾਰਤ, ਸਰਵਨਾਸ਼, ਜਿਹਦੇ ਵਿਚ ਬਹੁਤ ਸਾਰਾ ਨੁਕਸਾਨ ਹੋ ਜਾਵੇ। ਮਹਾਨ ਕੋਸ਼ ਭਾਈ ਕਾਨ ਸਿੰਘ ਜੀ ਨਾਭਾ ਵੱਡਾ ਘੱਲੂਕਾਰਾ 5 ਫਰਵਰੀ 1762 ਈਸਵੀ ਨੂੰ ਮਲੇਰਕੋਟਲੇ ਤੋਂ ਲੈ ਕੇ ਕੁਪਰਹੀੜਾ, ਕੁਤਬਾ, ਬਾਹਮਣੀ ਇਨ੍ਹਾਂ ਸਾਰਿਆਂ ਪਿੰਡਾਂ ਦਾ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਪੜ੍ਹਾਈ ਦੇ ਸਮੇਂ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਸਾਹਿਬ ਪਿੰਡਰਾਂ ਵਾਲਿਆਂ ਦੇ ਨਾਲ ਪਿਆਲਾ ਖੋ ਸ੍ਰੀ ਵਾਲ ਇਨ੍ਹਾਂ ਪਿੰਡਾਂ ਬਾਹਮਣੀ ਦੇ ਨਜ਼ਦੀਕ ਹੀ ਉਨ੍ਹਾਂ ਦਾ ਨਾਨਕੇ ਪਿੰਡ ਸੀ ਰਾਜਗੜ੍ਹ। ਪਿਆਲਾ ਖੋ ਸ੍ਰੀ ਵਾਲ ਇਸ ਇਲਾਕੇ ਦੀਆਂ ਸੰਗਤਾਂ ਜਦੋਂ ਹੀ ਉਨ੍ਹਾਂ ਨੂੰ ਬੇਨਤੀ ਕਰਦੀਆਂ ਸਨ ਤਾਂ ਸਾਲ ਵਿਚ ਇਕ ਵਾਰੀ ਜਾਂ 2 ਸਾਲਾਂ ਬਾਅਦ 5-10 ਦਿਨ ਜ਼ਰੂਰ ਇਸ ਇਲਾਕੇ ਵਿਚ ਜਾਇਆ ਕਰਦੇ ਸਨ। ਤੋ ਇੱਥੇ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ ਦੀ ਅਗਵਾਈ ਹੇਠਾਂ, ਜਿਸ ਵਿਚ ਹੋਰ ਵੀ ਬਹੁਤ ਸਾਰੇ ਸਿੰਘ ਮੌਜੂਦ ਸਨ, ਸਰਦਾਰ ਚੜ੍ਹਤ ਸਿੰਘ, ਸਰਦਾਰ ਜੱਸਾ ਸਿੰਘ ਜੀ ਰਾਮਗੜੀਆ, ਹੋਰ ਮੁਖੀਆਂ ਦੇ ਮਿਸਲਾਂ ਦੇ ਮੁਖੀ ਸਿੰਘ ਮੌਜੂਦ ਸਨ। ਇਸ ਸਾਰੇ ਇਲਾਕੇ ਨੂੰ ਘੇਰਾ ਪਾ ਕੇ ਅਹਿਮਦ ਸ਼ਾਹ ਅਬਦਾਲੀ ਨੇ ਇੱਥੇ ਸਿੰਘਾਂ ਦਾ ਖੁਰਾ ਖਾ ਫੌਜ ਮਿਟਾਉਣ ਦਾ ਨਿਗੂਣਾ ਯਤਨ ਕੀਤਾ, ਜਿਸ ਵਿਚ ਉਹਨੂੰ ਪੂਰੀ ਸਫਲਤਾ ਨਹੀਂ ਪ੍ਰਾਪਤ ਹੋ ਸਕੀ। ਤਕਰੀਬਨ ਇਹ 15-20 ਮਾਈਲ ਦੇ ਏਰੀਏ ਵਿਚ ਸਿੰਘ ਅਬਦਾਲੀ ਦੇ ਨਾਲ ਜੂਝਦੇ ਰਹੇ। ਇਸ ਮੈਦਾਨੀ ਜੰਗ ਅੰਦਰ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ ਨੂੰ 22 ਜ਼ਖਮ ਲੱਗੇ ਸਨ ਅਤੇ ਅਬਦਾਲੀ ਦੇ ਨਾਲ ਮੁਕਾਬਲਾ ਕਰਦਿਆਂ ਹੋਇਆਂ ਉਨ੍ਹਾਂ ਨੇ ਸਫਲਤਾ ਨਾਲ ਪੰਥ ਦੀ ਅਗਵਾਈ ਕੀਤੀ ਔਰ ਜਿਤਨਾ ਵੀ ਹੋ ਸਕਿਆ ਉਨ੍ਹਾਂ ਨੇ ਪੰਥ ਸਿੰਘਾਂ ਨੂੰ ਜਾਨ ਦੇ ਤੌਰ ਤੇ ਸਰੀਰਕ ਤੌਰ ਤੇ ਬਚਾਉਣ ਵਿਚ ਸਫਲਤਾ ਪ੍ਰਾਪਤ ਕੀਤੀ। ਹਿਸਟੋਰੀਅਨ ਮੰਨਦੇ ਨੇ ਉਦੋਂ ਸਿੱਖਾਂ ਦੀ ਸਮੁੱਚੇ ਗਿਣਤੀ 65,000 ਸੀ। ਇਸ ਵੱਡੇ ਘੱਲੂਘਾਰੇ ਵਿਚ 30,000 ਸਿੰਘ ਇਕ ਦਿਨ ਦੋ ਦਿਨਾਂ ਦੇ ਇਸ ਜੰਗ ਦੇ ਅੰਦਰ ਸ਼ਹੀਦ ਹੋ ਗਿਆ। ਲੱਖੋ ਸ੍ਰੀ ਵਾਹ। ਇਸ ਨੂੰ ਵੱਡਾ ਘੱਲੂਘਾਰਾ ਕਹਿੰਦੇ ਨੇ। ਇਸ ਘੱਲੂਘਾਰੇ ਤੋਂ ਬਾਅਦ ਚੰਦ ਦਿਨਾਂ ਬਾਅਦ ਕਿਸੇ ਨੇ ਬਜ਼ੁਰਗ ਨਿਹੰਗ ਸਿੰਘ ਤੋਂ ਪੁੱਛਿਆ, ਸਿੰਘ ਜੀ ਸੁਣਿਆ 65,000 ਸਿੰਘਾਂ ਵਿਚੋਂ 30,000 ਸਿੰਘ ਸ਼ਹੀਦ ਹੋ ਗਿਆ, ਬੜਾ ਵੱਡਾ ਨੁਕਸਾਨ ਹੋਇਆ, ਪਰ ਗੁਰੂ ਕਾ ਸਿੰਘ ਚੜ੍ਹਦੀ ਕਲਾ ਵਿਚ ਰਹਿੰਦਾ, ਉਹ ਹਮੇਸ਼ਾ ਢਾਊ ਵਿਚਾਰਧਾਰਾ ਦਾ ਨਹੀਂ, ਉਹਦਾ ਪੱਖ ਹਮੇਸ਼ਾ ਉਸਾਰੂ ਰਹਿੰਦਾ। ਉਹਨੇ ਜਵਾਬ ਵਿਚ ਜੋ ਕੁਝ ਕਿਹਾ ਸੀ, ਅੱਜ ਵੀ ਸਾਡੇ ਇਤਿਹਾਸ ਵਿਚ ਗੁਰੂ ਕੇ ਸਿੰਘਾਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਸਮਝਿਆ ਜਾਂਦਾ। ਕਹਿਣ ਲੱਗੇ, ਨਿਹੰਗ ਸਿੰਘ ਜੀ ਬਹੁਤ ਨੁਕਸਾਨ ਹੋਇਆ, ਬੜੇ ਸਿੰਘ ਸ਼ਹੀਦ ਹੋ ਗਏ ਨੇ। ਬਜ਼ੁਰਗ ਨਿਹੰਗ ਸਿੰਘ ਨੇ ਜਵਾਬ ਵਿਚ ਆਖਿਆ, ਜਿਹੜੇ ਕੱਚੇ ਪਿੱਲੇ ਸਨ ਉਹ ਝੜ ਗਏ ਨੇ, ਜਿਹੜੇ ਪੱਕੇ ਨੇ ਉਹ ਬਾਕੀ ਰਹਿ ਗਏ। ਜਿਵੇਂ ਕਹਿੰਦੇ ਨੇ ਕਿ ਨਾਨੀ ਤੇਰੀ ਮੋਰਨੀ ਕੋ ਚੋਰ ਖਾ ਗਏ, ਕਹਿੰਦੇ ਨੇ ਇਹ ਮੈਂ ਸਾਰੇ ਹਿੰਦੁਸਤਾਨ ਨੂੰ ਲੁੱਟਿਆ, ਪਰ ਮੈਨੂੰ ਲੁੱਟਣ ਵਾਲੇ ਇਹ ਲੁਟੇਰੇ ਕੌਣ ਨੇ। ਇਹ ਅਬਦਾਲੀ ਦੇ ਸ਼ਬਦ ਸਨ, ਪਰ ਗੁਰੂ ਦਾ ਸਿੱਖ ਕਦੇ ਚੋਰੀ ਤੇ, ਯਾਰੀ ਤੇ, ਬੁਰਿਆਈ ਤੇ ਪ੍ਰਵਿਰਤ ਨੇ ਆਦਰਸ਼ ਹੈ। ਚੋਰ ਚੋਰ ਕੀ ਆ ਸ੍ਰੀ ਮਹੱਲਾ ਪਹਿਲਾ। ਪਰ ਹਰ ਮਨੁੱਖ ਨੂੰ ਜਿਸ ਤਰ੍ਹਾਂ ਦਾ ਉਹ ਆਪ, ਉਸ ਨੂੰ ਉਹ ਜਿਹਾ ਹੀ ਦੂਸਰਾ ਨਜ਼ਰ ਆਉਂਦਾ। ਉਹਨੇ ਕਿਹਾ, ਮੈਨੂੰ ਲੁੱਟਣ ਵਾਲੇ ਇਹ ਲੁਟੇਰੇ ਕੌਣ ਨੇ, ਕਿੱਥੇ ਰਹਿੰਦੇ ਨੇ, ਕੀ ਇਹਨਾਂ ਨੂੰ ਸੱਦੀ ਦਾ? ਜਵਾਬ ਵਿਚ ਜ਼ਿਕਰੀਆ ਖਾਨ ਬਹਾਦਰ ਨੇ ਕਿਹਾ ਸੀ, ਇਹਨਾਂ ਦਾ ਕੋਈ ਘਰ ਨਹੀਂ, ਕੋਈ ਬਾਰ ਨਹੀਂ, ਕੋਈ ਇਹਨਾਂ ਦਾ ਦੇਸ਼ ਨਹੀਂ, ਕੋਈ ਇਹਨਾਂ ਦਾ ਇਲਾਕਾ ਨਹੀਂ, ਇਹ ਇਕ ਦੁਸ਼ਮਣ ਦੀ ਵੱਖਰੀ ਵਿਚਾਰਧਾਰਾ ਹੈ। ਪਰ ਉਂਝ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਬਖਸ਼ਿਸ਼ ਕੀਤੀ ਸੀ। ਵਾਹਿਗੁਰੂ ਅੱਗੇ ਅਰਦਾਸ ਕਰਦਿਆਂ ਹੋਇਆਂ ਉਨ੍ਹਾਂ ਨੇ ਖਾਲਸੇ ਨੂੰ ਬੜਾ ਲੰਬਾ ਚੌੜਾ ਰਾਜ ਭਾਗ ਹੁਕਮ ਹਾਸਲ ਬਖਸ਼ਿਆ। ਉਨ੍ਹਾਂ ਦੇ ਸ਼ਬਦ ਹੀ ਇੱਥੇ ਕਹਿਣੇ ਚਾਹਾਂਗਾ। ਉਨ੍ਹਾਂ ਦੀ ਅਰਦਾਸ ਸੀ, 9 ਲੱਖੀਆ ਰਾਖੀ ਮਿਲੇ। ਅਸੀਂ 65,000 ਘੋੜਿਆਂ ਦੀ ਗਿਣਤੀ ਕੀਤੀ ਇਕ ਛੂਹਣੀ ਵਿਚ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ 9 ਲੱਖੀਆ ਰਾਖੀ ਘੋੜੇ, ਮੈਨੂੰ 9 ਲੱਖੀਆ ਰਾਖੀ ਮਿਲੇ ਸਰਾਏ ਚ 1,00,000, 1,00,000 ਤੰਬੂ। ਉਂਝ ਉਨ੍ਹਾਂ ਨੇ ਇਕ ਤੰਬੂ ਐਸਾ ਵੀ ਰੱਖਿਆ ਸੀ, ਕਾਬਲ ਦੀ ਸੰਗਤ ਨੇ ਬਣਾ ਕੇ ਇਕ ਐਸੀ ਚਾਂਦਨੀ ਉਨ੍ਹਾਂ ਨੂੰ ਭੇਜੀ ਸੀ, ਜਿਸ ਦੇ ਹੇਠਾਂ 1,25,000 ਦੀ ਗਿਣਤੀ ਵਿਚ ਗੁਰੂ ਕੇ ਸਿੰਘ, ਗੁਰੂ ਕੀ ਸੰਗਤ ਆਰਾਮ ਕਰ ਸਕਦੀ ਸੀ, ਬਹਿ ਸਕਦੀ ਸੀ। ਲੱਖੋ ਸ੍ਰੀ ਵਾਹ। ਪਰ ਗੁਰੂ ਜੀ ਕਹਿੰਦੇ ਨੇ, ਇਹ ਤਾਂ ਇਕ ਹੈ, ਮੇਰੀ ਇੱਛਾ ਹੈ 9 ਲੱਖੀਆ ਰਾਖੀ ਮਿਲੇ ਸਰਾਏ ਤੇ 1,00,000। 21,000 ਹਾਥੀ ਨਹੀਂ, 1,25,000 ਹਾਥੀ ਮਿਲੇ, ਦੇਹੋ ਇਹ ਹੈ 1,00,000। ਇਹ ਲਾਲਚ ਗੁਣ ਤੋ ਕਹਿਓ, ਦਾਸ ਗੋਬਿੰਦ ਸਿੰਘ ਸਮਾਜ, ਫਤਿਹ ਹੋਵੇ ਸਤਿਗੁਰੂ ਕੀ ਉਦੇ ਅਸਤ ਲਓ ਰਾਜ। ਲੋਹ ਪ੍ਰਕਾਸ਼ ਗੁਰੂ ਗੋਬਿੰਦ ਸਿੰਘ ਜੀ ਪਿਆਰ ਲੱਖੋ ਸ੍ਰੀ ਵਾਹ। ਉਹਨਾਂ ਨੇ ਕਿਹਾ, ਹੈ ਮੇਰੇ ਵਾਹਿਗੁਰੂ, ਹੇ ਅਕਾਲ ਪੁਰਖ ਵਾਹਿਗੁਰੂ, ਮੇਰੇ ਖਾਲਸੇ ਨੂੰ ਚੜ੍ਹਦੇ ਸੂਰਜ ਤੋਂ ਲੈ ਕੇ ਛਿਪਦੇ ਤੱਕ ਏਡਾ ਵੱਡਾ ਰਾਜ ਦੇ, ਏਡਾ ਵੱਡਾ ਉਹਦਾ ਰਾਜ ਹੋਵੇ, ਏਡੀਆਂ ਵੱਡੀਆਂ ਉਹਦੀਆਂ ਹੱਦਾਂ ਹੋਣ। ਪਰ ਜ਼ਿਕਰੀਆ ਖਾਨ ਕਹਿ ਰਿਹਾ, ਇਹਨਾਂ ਦਾ ਕੋਈ ਇਲਾਕਾ ਨਹੀਂ, ਕੋਈ ਰਾਜ ਭਾਗ ਨਹੀਂ, ਘੋੜਿਆਂ ਦੀਆਂ ਕਾਠੀਆਂ ਸਾਰਾ ਕੁਝ ਹੈ। ਇਹਨਾਂ ਨੂੰ ਗੁਰੂ ਕੇ ਸਿੰਘ ਕਹਿੰਦੇ ਨੇ, ਪਰ ਇਕ ਇਹਨਾਂ ਦੀ ਖੂਬੀ ਏ, ਕਹਿਣ ਨਾ ਕਾਨ ਨਾ ਕਾਹੂ ਕੀ ਇਹ ਰਾਖਤ, ਸ਼ੈਨ ਸ਼ਾਹ ਖੁਦ ਹੀ ਕੋ ਪਾਖਤ, ਅਵਰਨ ਕੋ ਸਭ ਜੀਵ 84, ਮਾਨਤ ਆਪ ਤਾਈ ਅਵਨਾਸ਼ੀ। ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਜੀ। ਤੋ ਇਉਂ ਇਹ ਵੱਡਾ ਘੱਲੂਘਾਰਾ ਹੋਇਆ। ਪਰ ਵੱਡੇ ਘੱਲੂਘਾਰੇ ਤੋਂ ਬਾਅਦ, 30,000 ਸਿੰਘਾਂ ਦੀ ਸ਼ਹਾਦਤ ਤੋਂ ਬਾਅਦ, ਕਹਿੰਦੇ ਨੇ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਨਵਾਬੀ ਪੇਸ਼ ਕੀਤੀ ਗਈ, ਪਿਆਲਾ ਖੋਸਰੀ। ਮਗਰ ਅਕਾਲ ਤਖ਼ਤ ਤੇ ਗੁਰੂ ਕੇ ਸਿੰਘਾਂ ਨੇ ਨਵਾਬੀਆਂ ਨੂੰ ਪੈਰਾਂ ਦੇ ਠੇਡੇ ਮਾਰੇ, ਪੈਰਾਂ ਦੀਆਂ ਠੋਕਰਾਂ ਮਾਰੀਆਂ। ਇਹਨਾਂ ਤਿਆਗ ਸੀ, ਇਹਨੀ ਅਕਾਲ ਤਖ਼ਤ ਦੀ ਉੱਚਤਾ ਸੀ ਗੁਰੂ ਕੇ ਸਿੰਘਾਂ ਦੇ ਅੰਦਰ। ਮਗਰ ਅੱਜ ਦਾ ਸਿੰਘ ਅਕਾਲ ਤਖ਼ਤ ਨੂੰ ਠੇਡਾ ਮਾਰ ਤੇ ਸਕਦਾ ਹੈ, ਪਰ ਕੁਰਸੀ ਨੂੰ ਠੇਡਾ ਨਹੀਂ ਮਾਰ ਸਕਦਾ। ਇਹ ਵੱਖਰੀ ਗੱਲ ਹੈ ਕਿ ਕੁਰਸੀ ਨੇ ਉਹਨੂੰ ਗਿਰਾ ਦਿੱਤਾ, ਕੁਰਸੀ ਨੂੰ ਠੇਡਾ ਉਹਨੂੰ ਮਾਰ ਦਿੱਤਾ ਹੈ, ਪਰ ਉਂਜ ਅੱਜ ਦੇ ਨਕਲੀ ਸਿੱਖ ਨੇ, ਨਕਲੀ ਨਿਰੰਕਾਰੀ ਨੇ ਅਕਾਲ ਤਖ਼ਤ ਨੂੰ ਜ਼ਰੂਰ ਠੇਡਾ ਮਾਰਨ ਦੀ ਕੋਸ਼ਿਸ਼ ਕੀਤੀ, ਪਿਆਲਾ ਖੋ ਸ੍ਰੀ ਵਾਹ। ਪਰ ਉਹ ਤੇ ਸਥਾਨ ਹੀ ਉਹ ਹੈ ਕਿ ਹਰ ਨਿਮਾਣਿਆ ਤੂੰ ਮਾਣ, ਹਰ ਡਾਢੀ ਹੂੰ ਤੂੰ ਡਾਢਿਆ, ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ। ਨਿਮਾਣਿਆ ਨੂੰ ਉਥੋਂ ਮਾਣ ਮਿਲਦਾ ਹੈ, ਨਿਤਾਣਿਆਂ ਨੂੰ ਤਾਣ ਮਿਲਦਾ ਹੈ, ਪਰ ਜਿਹੜੇ ਇਕ ਕੁਰਸੀ ਦੀ ਖਾਤਰ, ਜਿਹਦਾ ਪਤਾ ਨੀ ਕਿਤਨੀ ਕਿਤੇ, ਜਿਹਦੇ ਪੈਰ ਕਿਸੇ ਹੋਰ ਨੇ ਪਕੜੇ ਹੋਏ ਹੋਣ, ਉਸ ਕੁਰਸੀ ਦੀ ਵਾ ਖਾਤਰ ਉਹਨੇ ਠੇਡਾ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਉਹਨੂੰ ਅਜਿਹਾ ਠੇਡਾ ਲੱਗਾ ਨਾ ਕਿਸੇ ਪਾਸੇ ਜੋਗਾ ਹੀ ਵਿਚਾਰਾ ਨਹੀਂ ਰਿਹਾ, ਪਿਆਲਾ ਖੋ ਸ੍ਰੀ ਵਾਹ। ਪਰ ਕਦੇ ਵਕਤ ਸੀ ਜਦੋਂ ਨਵਾਬੀ ਆਈ ਅਕਾਲ ਤਖ਼ਤ ਦੀ ਛਤਰ ਛਾਇਆ ਹੇਠ, ਅਕਾਲ ਤਖ਼ਤ ਦੀ ਸ਼ਰਨ ਵਿਚ ਸਿੰਘਾਂ ਨੇ ਨਵਾਬੀਆਂ ਨੂੰ ਠੋਕਰਾਂ ਮਾਰੀਆਂ ਔਰ ਠੁਕਰਾ ਦਿੱਤਾ। ਤੇ ਉਸ ਮੌਕੇ ਦੇ ਜਥੇਦਾਰ ਨੇ ਇਕ ਗੱਲ ਕਹੀ ਜਿਸ ਦਾ ਜ਼ਿਕਰ ਰਤਨ ਸਿੰਘ ਜੀ ਭੰਗੂ ਨੇ ਪੰਥ ਪ੍ਰਕਾਸ਼ ਵਿਚ ਕੀਤਾ। ਉਹਨੇ ਕਿਹਾ ਸਾਨੂੰ ਸੱਚੇ ਪਾਤਸ਼ਾਹ ਨੇ ਤੁਰ ਦਰਗਾਹ ਤੋਂ ਪਾਤਸ਼ਾਹੀ ਦਿੱਤੀ ਹੋਈ, ਅਸੀਂ ਕਿਸੇ ਮਨੁੱਖ ਦੀ ਦਿੱਤੀ ਹੋਈ ਪਾਤਸ਼ਾਹੀ ਨਹੀਂ, ਪਾਤਸ਼ਾਹੀ ਨਹੀਂ ਲੈ ਸਕਦੇ, ਅਸੀਂ ਕਿਸੇ ਮਨੁੱਖ ਦੇ ਅਧੀਨ ਰਹਿ ਕੇ ਰਾਜ ਭਾਗ ਨਹੀਂ ਕਰ ਸਕਦੇ, ਅਸੀਂ ਤੇ ਸਿਰਫ ਸੱਚੇ ਪਾਤਸ਼ਾਹ ਦੇ ਅਧੀਨ ਹੀ ਚੱਲ ਸਕਦੇ ਹਾਂ। ਕਾਣ ਨਾ ਮਾਨੇ ਕਾਹੂ ਕੀ ਇਕ ਬਿਨ ਸੱਚੇ ਪਾਤਸ਼ਾਹ। ਰਤਨ ਸਿੰਘ ਜੀ ਭੰਗੂ ਪੰਥ ਪ੍ਰਕਾਸ਼, ਪਿਆਲਾ ਖੋ ਸ੍ਰੀ ਵਾਹ। ਇਉਂ ਵੱਡੇ ਘੱਲੂਘਾਰੇ ਤੋਂ ਬਾਅਦ ਸਫਲਤਾ ਪ੍ਰਾਪਤ ਹੋਈ। ਤੀਸਰੇ ਘੱਲੂਘਾਰੇ ਵਿਚ ਜੋ ਨੁਕਸਾਨ ਹੋਇਆ, ਵਕਤ ਆਵੇਗਾ, ਪਰ ਅਜੇ ਸਾਨੂੰ ਜ਼ਰੂਰਤ ਹੈ। ਜਿਵੇਂ ਫੈਜ਼ ਨੇ ਲਿਖਿਆ, ਬੜਤੇ ਵੀ ਚਲੋ ਔਰ ਕਟਤੇ ਵੀ ਚਲੋ, ਯਹਾਂ ਸਿਰ ਵੀ ਬਹੁਤ ਬਾਜ਼ੂ ਵੀ ਬਹੁਤ। ਫੈਜ਼ ਅਹਿਮਦ ਫੈਜ਼, ਪਿਆਲਾ ਖੂ ਸ੍ਰੀ ਵਾਹ। ਕੜਤੇ ਵੀ ਚਲੋ ਔਰ ਬੜਤੇ ਵੀ ਚਲੋ, ਯਹਾਂ ਸਰ ਵੀ ਬਹੁਤ ਬਾਜ਼ੂ ਵੀ ਬਹੁਤ, ਪਿਆਲਾ ਖੂ ਸ੍ਰੀ ਵਾਹ। ਇਸੇ ਲਈ ਸ਼ਾਇਦ ਭਾਈ ਨੰਦ ਲਾਲ ਜੀ ਨੇ ਲਿਖਿਆ ਸੀ, ਐ ਸੱਚੇ ਪਾਤਸ਼ਾਹ ਤੇਰਾ ਮਾਰਗ ਅਜੀਬ ਹੈ, ਤੇਰੇ ਮਾਰਗ ਤੇ ਖਲੋਣ ਵਾਲੇ ਵੀ ਅਜੀਬ ਨੇ, ਤੇਰੀ ਮੰਗ ਵੀ ਅਜੀਬ ਹੈ। ਦੁਨੀਆ ਵਿਚ ਲੋਕ ਪੈਸਾ ਧੇਲਾ ਮੰਗਦੇ ਨੇ, ਪਰ ਆਪ ਕਹਿੰਦੇ ਨੇ ਧਨ ਦੀ ਗੱਲ ਕਹਿ ਰਹੇ ਹੋ ਸ਼ਾਹ। ਜੋ ਕਿਛ ਇੱਛ ਕਰੋ ਧਨ ਕੀ, ਤੋ ਚੱਲਿਓ ਧਨ ਦੇਸਨ ਦੇਸ਼ ਤੇ ਆਵੇ। ਫਿਰ ਕਹਿੰਦੇ ਨੇ ਜੋ ਕਿਛ ਇੱਛ ਕਰੋ ਧਨ ਕੀ, ਤੋ ਚੱਲਿਓ ਧਨ ਦੇਸ਼ਨ ਤੇ ਦੇਸ਼ ਵਿਦੇਸ਼ ਤੇ ਆਵੇ। ਔਰ ਸੁਣੋ ਕਛ ਜੋਗ ਬਿਖੈ ਇਤਨਾ ਤਪ ਕੈ, ਤਪ ਤਨ ਕੋ ਤਾਵੇ, ਔ ਸਭ ਰਿਤਨ ਸਿਧਨ ਪੈ, ਹਮਰੋ ਨੇ ਨੇਕ ਹੀਓ ਹੁਲਸਾਵੇ। ਪਰ ਇਕ ਚਾਹੁੰਦਾ ਹਾਂ, ਨਾ ਰਿਧੀਆਂ ਸਿਧੀਆਂ, ਨਾ ਧਨ ਦੌਲਤ, ਨਾ ਤਪ, ਇਹਨਾਂ ਵਿਚੋਂ ਕਿਸੇ ਦੀ ਚਾਹਨਾ ਨਹੀਂ। ਚਾਹਨਾ ਹੈ ਜੂਜ ਮਰੋ ਰਣ ਮੈਂ ਤਜ ਭੈ, ਤੁਮ ਤੇ ਪ੍ਰਭ ਸ਼ਾਮ ਇਹ ਬਰ ਪਾਵੇ। ਕ੍ਰਿਸ਼ਨ ਅਵਤਾਰ ਦਸਮ ਗ੍ਰੰਥ, ਪਿਆਲਾ ਖੋ ਸ੍ਰੀ ਵਾਹ। ਧਨ ਨਹੀਂ, ਕੋਈ ਧਨ ਮੰਗਦਾ ਹੈ, ਕੋਈ ਰਿਧੀਆਂ ਸਿਧੀਆਂ ਮੰਗਦਾ ਹੈ, ਕੋਈ ਸੋਨਾ ਚਾਂਦੀ ਮੰਗਦਾ ਹੈ, ਪਰ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਤੂੰ ਆਪਣੇ ਆਸ਼ਕਾਂ ਤੋਂ ਸਿਰ ਮੰਗਦਾ ਹੈ। ਕਿਉਂਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀ ਜੈ, ਸਿਰ ਦੀ ਜੈ ਕਾਣ ਨਾ ਕੀ ਜੈ। ਸਲੋਕ ਵਾਰਾਂ ਤੇ ਵਧੀਕ ਮਹੱਲਾ ਪਹਿਲਾ। ਪਰ ਭਾਈ ਸਾਹਿਬ ਕਹਿੰਦੇ ਨੇ ਤੇਰੀ ਦਰਗਾਹ ਵਿਚ ਤੇਰੇ ਨਜ਼ਰਾਨੇ ਪੇਸ਼ ਕਰਨ ਲਈ ਤੇਰੇ ਸਾਦਿਕ, ਤੇਰੇ ਆਸ਼ਿਕ ਜਿਹੜੇ ਨੇ ਉਹ ਸਿਰ ਕੱਟ ਕੇ ਤਲੀ ਤੇ ਰੱਖ ਕੇ ਖਲੋਤੇ ਹੋਏ। ਕਿਉਂਕਿ ਬੜਤੇ ਵੀ ਚਲੋ ਔਰ ਕੱਟਤੇ ਵੀ ਚਲੋ, ਜਾਂ ਸਰ ਵੀ ਬਹੁਤ ਬਾਜ਼ੂ ਵੀ ਬਹੁਤ, ਫੈਜ਼ ਪਿਆਲਾ ਖੋ ਸ੍ਰੀ ਵਾਹ। ਇਉਂ ਹਜ਼ੂਰ ਨੇ ਬਖਸ਼ਿਸ਼ ਕੀਤੀ, ਕਿਉਂਕਿ ਕੁਰਬਾਨੀ ਤੋਂ ਬਾਅਦ ਹੀ ਹਰ ਧਰਮ ਪ੍ਰਫੁੱਲਤ ਹੁੰਦਾ। ਕੌਮੀ ਤੋਂ ਕੁਰਬਾਨੀ ਤੋਂ ਬਾਅਦ ਹੀ ਹਰ ਦੇਸ਼ ਹਰ ਕੌਮ ਸਫਲਤਾ ਪ੍ਰਾਪਤ ਕਰ ਸਕਦੀ ਏ। ਤੋ ਇਹ ਸ਼ਹੀਦਾਂ ਨੇ ਜੋ ਆਪਣੇ ਸਿਰ ਦੇ ਕੇ ਵੱਡੇ ਵੱਡੇ ਕਲ ਯਾਦਾਂ ਅਸੀਂ ਮਨਾ ਰਹੇ ਹਾਂ। ਸਾਹਿਬ ਦਸ਼ਮੇਸ਼ ਪਿਤਾ ਜੀ ਵੀ ਉਸ ਯੁੱਧ ਦੀ ਵਿਆਖਿਆ ਕਰ ਰਹੇ ਨੇ ਜਿਹੜੀਆਂ ਅਸੁਰ ਵਿਰਤੀਆਂ, ਦੈਂਤ ਵਿਰਤੀਆਂ, ਰਾਕਸ਼ਸ ਵਿਰਤੀਆਂ ਵਾਲੇ ਲੋਕਾਂ ਦੀ ਸ਼ਿਕਸਤ ਦਾ ਕਾਰਨ ਬਣਿਆ ਹੋਇਆ। ਤੋ ਹਜ਼ੂਰ ਫਰਮਾਉਂਦੇ ਨੇ ਜੀ,
ਪੌੜੀ ਸੁੰਭਨ ਸੁੰਭ ਅਲਾਇਆ ਵੜ ਜੋਦੀ ਸੰਗਰਵਾ।
ਵੱਡੇ ਵੱਡੇ ਸ਼ੂਰਬੀਰਾਂ ਨੇ ਵੱਡੇ ਵੱਡੇ ਤੌਂਸੇ ਮੈਦਾਨੀ ਜੰਗ ਦੇ ਉਤਸ਼ਾਹ ਲਈ ਵਜਾਉਣਾ ਕੀਤੇ, ਔਰ ਸੁੰਭ ਅਤੇ ਨਿਸੁੰਭ ਦੋਨਾਂ ਭਰਾਵਾਂ ਨੇ ਆਪਣੇ ਵੱਡੇ ਵੱਡੇ ਸ਼ੂਰਬੀਰਾਂ ਨੂੰ ਆਪਣੇ ਪਾਸ ਹਲਾਇਆ, ਸੱਦਿਆ, ਬੁਲਾਇਆ,
ਰੋਹਦ ਖਾਲੀ ਦਿੱਤੀਆ।
ਕਹਿੰਦੇ ਨੇ ਉਹਨਾਂ ਸ਼ੂਰਬੀਰਾਂ ਦੇ ਸਾਹਮਣੇ ਰੋਹ ਨੇ, ਜੋਸ਼ ਨੇ ਦਿਖਾਲੀ ਦਿੱਤੀ। ਹਰ ਸ਼ੂਰਬੀਰ ਦਾ ਚਿਹਰਾ ਜੋਸ਼ ਵਿਚ, ਚੜ੍ਹਦੀ ਕਲਾ ਵਿਚ ਸੀ, ਰੋਹ ਨਾਲ ਭਰਪੂਰ ਸੀ।
ਵਰਿਆਮੀ ਤੁਰੇ ਨਚਾਏ,
ਵਰਿਆਮੀ ਬਹਾਦਰਾਂ ਨੇ, ਸ਼ੂਰਬੀਰਾਂ ਨੇ, ਸੂਰਬੀਰ ਵਰਿਆਮ ਕਿਨੇ ਨਾ ਹੋੜੀ ਹੈ, ਫੌਜ ਸਤਾਣੀ ਹਾਠ ਪੰਚਾ ਜੋੜੀ ਹੈ, ਦਸ ਨਾਰੀ ਔਰ ਦੂਤ ਦੇਣ ਚਮੋੜੀ ਹੈ, ਜਿਣ ਜਿਣ ਲੈਣ ਲਾਏ ਇਹੋ ਇਨ੍ਹਾਂ ਰੋਲ ਲੋੜੀ ਹੈ, ਭਰਮ ਕੋਟ ਮਾਇਆ ਖਾਈ, ਕਹੋ ਕਿਤ ਬਿਧ ਤੋੜੀ ਹੈ। ਤੇ ਫਿਰ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਇਹ ਸਾਰੇ ਦਲ ਸ਼ਿਕਸਤ ਖਾ ਸਕਦੇ ਨੇ, ਇਹ ਸਾਰੇ ਵਰਿਆਮ ਬਹਾਦਰ ਜਿੱਤ ਜਾ ਸਕਦੇ। ਤੂੰ ਧੰਨ ਗੁਰੂ ਨਾਨਕ ਸਾਹਿਬ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਆਰਾਧਨਾ ਸ਼ੁਰੂ ਕਰਦੇ ਨੇ। ਇਹ ਕਿਲੇ ਜਿੱਤੇ ਜਾ ਸਕਦੇ ਨੇ, ਇਹ ਦੁਸ਼ਮਣ ਜਿੱਤੇ ਜਾ ਸਕਦੇ ਨੇ, ਇਹ ਬਹਾਦਰ ਜਿੱਤੇ ਜਾ ਸਕਦੇ ਨੇ। ਗੁਰਪੂਰਾ ਆਰਾਧ ਬਿਖਮ ਦਲ ਫੋੜੀਐ, ਗੁਜਰੀ ਕੀ ਵਾਰ ਮਹੱਲਾ ਪੰਜਵਾਂ ਦੂਜੀ ਵਾਰ। ਵਰਿਆਮੀ ਤੁਰੇ ਨਚਾਏ, ਬਹਾਦਰਾਂ ਨੇ ਆਪਣੇ ਆਪਣੇ ਘੋੜੇ ਨਚਾਉਣਾ ਕੀਤੇ, ਉਤਸ਼ਾਹ ਦੇ ਨਾਲ ਆਪਣੇ ਘੋੜਿਆਂ ਨੂੰ ਜਦੋਂ ਇਸ਼ਾਰਾ ਕਰਦੇ ਨੇ, ਔਰ ਘੋੜੇ ਆਪਣੇ ਤਰੀਕੇ ਦੇ ਨਾਲ ਨਿਰਤ ਕਰਦਿਆਂ ਹੋਇਆਂ ਕਦੇ ਇੱਕ ਪੈਰ ਚੁੱਕ ਲੈਂਦੇ ਨੇ, ਕਦੇ ਦੂਜਾ ਚੁੱਕ ਲੈਂਦੇ ਨੇ, ਕਦੇ ਤਿੰਨੇ ਚੁੱਕ ਲੈਂਦੇ ਨੇ, ਇੱਕ ਪੈਰ ਦੇ ਭਾਰ ਖਲੋਤੇ ਰਹਿੰਦੇ ਨੇ, ਇਉਂ ਘੋੜੇ ਨੱਚਦੇ ਨੇ ਜੀ।
ਕੁਰੇ ਦਮਾਮੇ ਦੋਹਰੇ,
ਕਹਿੰਦੇ ਨੇ ਦੂਰੇ ਦਮਾਮੇ ਜਿਹੜੇ ਘੋੜਿਆਂ ਤੇ ਊਠਾਂ ਦੇ ਉੱਪਰ ਦੋਨਾਂ ਪਾਸਿਆਂ ਤੇ ਪਾਏ ਹੋਏ ਸਨ, ਉਹ ਨਗਾਰੇ ਧੌਂਸੇ ਜਿਹੜੇ ਨੇ ਉਹ ਘੁਲਣ ਲੱਗ ਪਏ, ਉਹ ਵੱਜਣ ਲੱਗ ਪਏ, ਇਵੇਂ ਜਿਵੇਂ ਬੱਦਲ ਦੀ ਗਰਜਨਾ ਹੁੰਦੀ ਹੈ, ਜਿਵੇਂ ਬੱਦਲ ਦੀ ਗਰਜਨਾ ਹੁੰਦੀ ਹੈ। ਇਸ ਪ੍ਰਕਾਰ ਇਹ ਧੌਂਸੇ ਦਮਾਮੇ ਜਿਹੜੇ ਨੇ ਉਹ ਗਰਜ ਰਹੇ ਨੇ, ਵੱਜ ਰਹੇ ਨੇ।
ਜਮ ਬਾਹਨ ਜਿਉਂ ਅਰੜਾਏ,
ਜਮ ਬਾਹਨ ਜਮ ਰਾਜ ਦੀ ਬਾਹਨ ਅਸਵਾਰੀ, ਕਿਉਂਕਿ ਹੁਣ ਤੇ ਕਾਰ ਦਾ ਸਮਾਨ ਹੈ, ਹਵਾਈ ਜਹਾਜ਼ ਦਾ ਯੁੱਗ ਹੈ। ਉਸ ਮੌਕੇ ਤੇ ਭੈਂਸੇ ਤੇ ਸਵਾਰੀ ਕਰਦਾ ਸੀ ਧਰਮ ਰਾਜਾ, ਪਿਆਲਾ ਖੂਬ ਸ੍ਰੀ ਵਾਹ, ਜਿਵੇਂ ਭੈਂਸਾ ਝੋਟਾ ਅਰੜਾਂਦਾ ਬੋਲਦਾ ਹੈ, ਇਵੇਂ ਨਗਾਰੇ ਬੋਲਦੇ ਨੇ, ਇਵੇਂ ਵੱਜਦੇ ਨੇ।
ਦਿਓ ਦਾਨੋ ਲੁੱਜਣ ਆਏ,
ਤੇ ਇਸ ਪ੍ਰਕਾਰ ਮੈਦਾਨੇ ਜੰਗ ਦੇ ਅੰਦਰ ਦੇਵਤੇ ਤੇ ਦੈਂਤ ਜਿਹੜੇ ਨੇ ਉਹ ਧੌਂਸਿਆਂ ਨਗਾਰਿਆਂ ਦੀਆਂ ਚੋਟਾਂ ਸੁਣ ਸੁਣ ਕੇ ਮੈਦਾਨੇ ਜੰਗ ਦੇ ਅੰਦਰ ਜੂਝਣ ਵਾਸਤੇ ਆਏ ਨੇ, ਲੜਾਈ ਕਰਨ ਵਾਸਤੇ, ਆਪਣੇ ਆਪ ਨੂੰ ਕੁਰਬਾਨ ਕਰਨ ਵਾਸਤੇ ਆਏ ਨੇ। ਜਿਵੇਂ ਜ਼ਿਕਰ ਕੀਤਾ ਗਿਆ ਹੈ, ਵੱਡੇ ਘੱਲੂਘਾਰੇ ਤੋਂ ਬਾਅਦ ਨਵਾਬੀ ਪ੍ਰਾਪਤ ਹੋਈ, 12 ਮਿਸਲਾਂ ਦੀ ਹਕੂਮਤ ਕਾਇਮ ਹੋਈ, ਤੇ ਜਦੋਂ 12 ਮਿਸਲਾਂ ਹਮਲਾ ਕਰਦੀਆਂ ਸਨ, ਜਦੋਂ ਉਨ੍ਹਾਂ ਦੀ ਚੜ੍ਹਾਈ ਹੁੰਦੀ ਸੀ, ਉਦੋਂ ਵੀ ਨਗਾਰੇ ਵੱਜਦੇ ਸਨ, ਉਦੋਂ ਵੀ ਨਗਾਰੇ ਤੇ ਧੌਂਸੇ ਤੇ ਚੋਟਾਂ ਲੱਗਦੀਆਂ ਸਨ। ਪੰਥ ਪ੍ਰਕਾਸ਼ ਦਾ ਇਹ ਛੰਦ ਕਹਿ ਕੇ ਮੈਂ ਵਿਚਾਰ ਸਮਾਪਤ ਕਰ ਰਿਹਾ, ਕਿਉਂਕਿ ਸਮੇਂ ਨਾਲ ਸਮਾਪਤੀ ਹੋਵੇ ਤਾਂ ਠੀਕ ਮੁਨਾਸਿਬ ਰਹਿੰਦਾ। ਹਾਂ, ਉਦੋਂ ਜਦੋਂ ਤੁਹਾਡੀ ਚੜ੍ਹਾਈ ਹੁੰਦੀ ਸੀ, ਤੁਹਾਡੇ ਬਜ਼ੁਰਗ 12 ਮਿਸਲਾਂ ਦੇ ਰੂਪ ਵਿਚ ਇਕੱਠੇ ਹੋ ਕੇ ਧਰਮ ਦੇ ਵਿਰੋਧੀਆਂ ਤੇ ਹਮਲਾਵਰ ਹੁੰਦੇ ਸਨ, ਉਹਦਾ ਜੋ ਨਕਸ਼ਾ ਅੱਖਾਂ ਦੇਖਣ ਵਾਲਿਆਂ ਨੇ ਬਿਆਨ ਕੀਤਾ ਉਹ ਕੁਝ ਇਸ ਤਰ੍ਹਾਂ। ਭਾਰੀ ਧੂਮ ਧਾਮ ਸੈ ਚੜ੍ਹਾਈ ਧਾਂਸ ਧੌਂਸਨ ਕੀ, ਚੰਡਨ ਕੀ ਝੂਲਨ ਸੈ ਬੋਲ ਤੇ ਨਕੀਬ ਰਹੇ, ਗਾਲਿਬ ਗਨੀਮਨ ਕੇ ਗੋਲਨ ਪੇ ਗੋਲੇ ਹਨ, ਗੰਜੇ ਗੱਡ ਗਾਢੇ ਖੁਸ਼ੀ ਦੇਵ ਤੇ ਗਰੀਬ ਰਹੇ, ਗਾਇਕ ਪ੍ਰਵੀਨ ਵੈਦ ਜੋਤਸ਼ੀ ਮਹੰਤ ਸੰਤ ਪੰਡਿਤ ਕਵੀਸ਼ ਮਾਨ ਭਾਵ ਤੇ ਸਦੀਵ ਰਹੇ, ਸ੍ਰੀ ਗੁਰੂ ਗੋਬਿੰਦ ਸਿੰਘ ਕੇ ਖਾਲਸੇ ਸ਼ਬੀਲੇ ਸ਼ੈਲ, ਖਾਲਸੇ ਪਿਆਰੇ ਇਤੋਂ ਸਦਾ ਚਿਰੰਜੀਵ ਰਹੇ। ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਜੀ ਪਿਆਰ ਲੱਖੋ ਸ੍ਰੀ ਵਾਲ, ਕਹਿੰਦੇ ਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਹਮਲਾ ਕਰਦਾ ਸੀ, ਉਨ੍ਹਾਂ ਦੇ ਨਗਾਰਿਆਂ ਤੇ ਚੋਟਾਂ ਲੱਗਦੀਆਂ ਸਨ, ਔਰ ਉਨ੍ਹਾਂ ਦੇ ਨੇਜਿਆਂ ਦੇ ਨਾਲ ਕੇਸਰੀ ਨਿਸ਼ਾਨ ਸਾਹਿਬ ਦੇ ਛੋਟੇ ਛੋਟੇ ਨਿਸ਼ਾਨ ਝੂਲਦੇ ਸਨ, ਜਿਹੜੇ ਅਭਿਮਾਨੀ ਸਨ, ਦੁਸ਼ਮਣ ਸਨ, ਜਦੋਂ ਉਹ ਤੋਫਾਂ ਦੇ ਫਾਇਰ ਕਰਦੇ ਸਨ, ਉਹ ਆਪਣੀਆਂ ਫਤਿਹ ਦੇ ਗੋਲੇ ਦੇ ਨਾਲ ਉਨ੍ਹਾਂ ਦੇ ਕਿਲਿਆਂ ਦੇ ਛੱਕੇ ਛੁੜਾ ਦਿੰਦੇ ਸਨ, ਉਹਨਾਂ ਦੀ ਸ਼ਰਨ ਵਿਚ ਆ ਕੇ ਹਰ ਨਿਮਾਣੇ ਨੂੰ ਨਿਤਾਣੇ ਨੂੰ ਮਾਨ ਤੇ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਸਨ। ਇਸ ਲਈ ਹੇ ਗੁਰੂ ਗੋਬਿੰਦ ਸਿੰਘ ਸਾਹਿਬ, ਤੇਰੇ ਖਾਲਸੇ ਦੀ ਚੜ੍ਹਤ ਦੇਖ ਕੇ ਮੇਰੇ ਅੰਦਰੋਂ ਇਹ ਅਸੀਸ ਨਿਕਲਦੀ ਏ, ਇਹਨਾਂ ਦੀ ਸਦਾ ਚੜ੍ਹਤ ਹੁੰਦੀ ਰਹੇ। ਮੈਦਾਨੇ ਜੰਗ ਤੇ ਅੰਦਰ ਇਹ ਜੀ ਸਦਕੇ ਜਾਣ, ਇਹਨਾਂ ਦਾ ਨੁਕਸਾਨ ਨਾ ਹੋਵੇ, ਇਹਨਾਂ ਨੂੰ ਅਮਰ ਜੀਵਨ ਪ੍ਰਾਪਤ ਹੋਵੇ। ਖਾਲਸੇ ਪਿਆਰੇ ਇਹ ਤੋਂ ਸਦਾ ਚਿਰੰ ਜੀਵ ਰਹੇ ਜੀ। ਹਾਂ, ਇਸ ਪ੍ਰਕਾਰ ਨਗਾਰੇ ਤੇ ਚੋਟ ਲੱਗੀ ਏ, ਦੋਨਾਂ ਪਾਸਿਆਂ ਤੋਂ ਤੌਸੇ ਵਜੇ ਨੇ, ਦੇਵਤੇ ਤੇ ਦੈਨ ਦੋਨਾਂ ਮੈਦਾਨੀ ਜੰਗ ਦੇ ਅੰਦਰ ਜੂਝਣ ਵਾਸਤੇ, ਕੁਰਬਾਨ ਹੋਣ ਵਾਸਤੇ ਆਪਣੇ ਆਪਣੇ ਨਿਸ਼ਾਨੇ ਲੈ ਕੇ ਮੈਦਾਨੀ ਜੰਗ ਦੇ ਅੰਦਰ ਆ ਖਲੋਤੇ ਨੇ। ਜਿਵੇਂ ਉਹਨਾਂ ਦਾ ਮੁਕਾਬਲਾ ਹੋਵੇਗਾ, ਉਹ ਕੱਲ ਸ਼ਾਮ ਦੀ ਕਥਾ ਦਾ ਜੋ ਵਕਤ ਹੁੰਦਾ 6:40 ਤੋਂ 7:40 ਤੱਕ, ਉਸ ਵਿਚ ਅਰਜ਼ ਕਰਾਂਗਾ, ਬੇਨਤੀ ਕਰਾਂਗਾ। ਅੱਜ ਇਹਨਾਂ ਵਿਚਾਰ ਆਪਣੇ ਪ੍ਰਵਾਨ ਕਰਨਾ, ਗੁਰੂ ਕੀ ਬਾਣੀ ਗੁਰ ਇਤਿਹਾਸ ਦੀਆਂ ਵਿਚਾਰਾਂ ਕਰਦਿਆਂ ਅਣਗਿਣਤ ਭੁੱਲਾਂ ਹੋਈਆਂ ਨੇ, ਆਪ ਨੇ ਅਣਜਾਣ ਬੱਚਾ ਸਮਝ ਕੇ ਖੇਮਾ ਬਖਸ਼ਿਸ਼ ਕਰਨੀ। ਕੋਈ ਸਿੰਘਾਂ ਦਾ ਖਿਆਲ ਸੀ ਕਿ ਕਥਾ ਦੀ ਬਜਾਏ ਅੱਜ ਛੋਟੇ ਵੱਡੇ ਘੱਲੂਘਾਰੇ ਦੇ ਸੰਬੰਧ ਵਿਚ ਹੀ ਬੇਨਤੀ ਕੀਤੀ ਜਾਵੇ। ਕੋਸ਼ਿਸ਼ ਕੀਤੀ ਏ ਦੋਨਾਂ ਪੱਖ ਤਿੰਨਾਂ ਘੱਲੂਘਾਰਿਆਂ ਦੇ ਸੰਬੰਧ ਵਿਚ ਆਪ ਦੇ ਨਾਲ ਵਿਚਾਰ ਵੀ ਕੀਤੇ ਨੇ, ਔਰ ਕੁਝ ਪੌੜੀਆਂ ਜੋ ਹਜ਼ੂਰ ਨੇ ਇਸ ਵਾਰ ਦੀਆਂ ਵਰਣਨ ਕੀਤੀਆਂ ਨੇ, ਉਹਨਾਂ ਦਾ ਵਿਚਾਰ ਵੀ ਆਪ ਦੇ ਨਾਲ ਸਾਂਝਾ ਕੀਤਾ ਹੈ। ਆਉਣ ਵਾਲਾ ਜੋ ਸਮਾਂ ਹੈ ਰੋਜ਼ਾਨਾ ਕਥਾ ਦਾ, ਸ਼ਾਮ ਨੂੰ 6:40 ਤੋਂ 7:40 ਤੱਕ, ਬੇਨਤੀ ਕਰਾਂਗਾ ਕਿ ਹਜ਼ੂਰ ਦੀ ਇਹ ਪਵਿੱਤਰ ਬਾਣੀ ਜੋ ਉਹਨਾਂ ਨੇ ਵੀਰਤਾ ਲਈ ਸੰਸਾਰ ਨੂੰ ਬਖਸ਼ਿਸ਼ ਕੀਤੀ ਏ, ਵਿਸ਼ੇਸ਼ ਤੌਰ ਤੇ ਸਾਨੂੰ ਦਾਤ ਬਖਸ਼ੀ ਏ, ਇਹਦਾ ਵਿਚਾਰ ਸਮਝਣ ਲਈ ਸਾਰੇ ਬਹੁਗਿਣ ਵੱਧ ਚੜ੍ਹ ਕੇ ਆਓ, ਔਰ ਗੁਰੂ ਕੀ ਬਾਣੀ ਦਾ ਵਿਚਾਰ ਸ਼ਰਵਣ ਕਰੋ। ਸੰਗਤਾਂ ਵੱਲੋਂ ਅਣਗਿਣਤ ਸੇਵਾ ਕਥਾ ਵਿਚਾਰ ਸੰਬੰਧੀ ਆਈ ਏ। ਸੱਚੇ ਪਾਤਸ਼ਾਹ ਸਰਬਾਦੀ ਕਾਲਨਾ ਥਾਂ ਪਾਣ
ਵਾਬਨ ਸੰਭ ਅਲਾਇਆ ਵੜ ਜੋਦੀ ਸੰਗਰਵਾਏ ਰੋਦ ਖਾਲੀ ਦਿੱਤੀਆ ਵਰਿਆਮੀ ਤੁਰੇ ਨਚਾਏ ਕੁਰੇ ਦਮਾਮੇ ਦੋਹਰੇ ਜਮ ਜਮ ਬਾਹਨ ਜੋ ਅਰੜਾਏ ਦਿਓ ਦਾਨੋ ਲੁੱਜਣ ਆਏ ਦਿਓ ਦਾਨੋ ਲੁੱਜਣ ਆਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਜੀ। ਵਾਹਿਗੁਰੂ ਸਾਹਿਬ ਜੀਓ ਪੌੜੀ ਦਾਨੋ ਦਿਓ ਅਨਾਗੀ ਸੰਗਰ ਰਚਿਆ ਹੁਲਖੜੇ ਜਣ ਬਾਗੀ ਬਾਣੇ ਜੋਦਿਆ ਭੂਤਾ ਇਲਾ ਕਾਗੀ ਗੋਸ ਭਖਿਆ ਹੁੰਮੜ ਧੁੰਮੜ ਜਾਗੀ ਕੱਤੀ ਸੂਰਿਆ ਪੌੜੀ ਦਾਨੋ ਦਿਓ ਅਨਾਗੀ ਸੰਗਰ ਰਚਿਆ।
ਵਾਹਿਗੁਰੂ ਜੀ ਕਾ ਵਾਹਿਗੁਰੂ ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਾਹਿਬੇ ਕਮਾਲ ਸਾਹਿਬੇ ਜਮਾਲ ਪੀਰਾਨ ਪੀਰ ਮੀਰਾਨ ਮੀਰ ਸਰਵਰੇ ਕਾਇਨਾਤ ਕੁਲ ਆਲਮ ਦੇ ਸੁਲਤਾਨ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਦੇ ਸਮਰਥ ਸਾਹਿਬ ਵਾਹਿਗੁਰੂ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਬਿਰਾਜਮਾਨ ਹੋ ਕੇ ਆਪ ਜੀ ਨੇ ਗੁਰੂ ਕੀ ਪਵਿੱਤਰ ਅੰਮ੍ਰਿਤ ਬਾਣੀ ਦਾ ਅੰਮ੍ਰਿਤ ਰੂਪ ਸ਼ਬਦ ਕੀਰਤਨ ਗੁਰੂ ਕੇ ਵਰਸਾਏ ਹੋਏ ਗੁਰਮੁਖ ਪਿਆਰੇ ਕੀਰਤਨੀਆਂ ਪਾਸੋਂ ਸ਼ਰਵਨ ਕੀਤਾ ਹੈ। ਕੀਰਤਨ ਦੀ ਆਪਣੀ ਹੀ ਮਹਿਮਾ ਹੈ। ਕੀਰਤਨ ਦੀ ਆਪਣੀ ਹੀ ਮਹਾਨਤਾ ਹੈ। ਕੀਰਤਨ ਦੀ ਆਪਣੀ ਹੀ ਉੱਚਤਾ ਹੈ, ਸਵੱਛਤਾ ਹੈ। ਪਰ ਕੋਈ ਸਤਿਕਾਰ ਨਾਲ, ਸ਼ਰਧਾ ਨਾਲ ਜਿਸ ਦਾ ਕੀਰਤਨ ਗਾਇਨ ਕੀਤਾ ਜਾ ਰਿਹਾ ਹੈ, ਉਸ ਦੇ ਚਰਨ ਕਮਲਾਂ ਵਿੱਚ ਆਪਣਾ ਚਿੱਤ ਜੋੜ ਕੇ ਗਾਵੇ, ਸ਼ਰਵਨ ਕਰੇ, ਤੇ ਫਿਰ ਉਹ ਸਹੀ ਤੌਰ ਤੇ ਗੁਰੂ ਕੀ ਉਸ ਬਖਸ਼ਿਸ਼ ਨੂੰ ਪ੍ਰਾਪਤ ਕਰਦਾ ਹੈ ਜੋ ਬਾਣੀ ਦੇ ਬੋਹਿਤ ਜੀ ਨੇ ਕੀਰਤਨ ਦੇ ਸੰਬੰਧ ਵਿੱਚ ਆਪਣੇ ਹੀ ਪਵਿੱਤਰ ਸ਼ਬਦਾਂ ਵਿੱਚ ਕਹੀ ਸੀ। ਰਾਜ ਲੀਲਾ ਤੇਰੇ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਏ। ਆਸਾ ਮਹੱਲਾ ਪੰਜਵਾਂ। ਐਸਾ ਕੀਰਤਨ ਦੁਰਲੱਭ ਹੈ, ਇਹ ਤੇ ਗੁਰੂ ਪਰਮੇਸ਼ਵਰ ਗੁਰੂ ਨਾਨਕ ਦੇਵ ਜੀ ਨੇ ਕਿਰਪਾਲਤਾ ਕੀਤੀ ਏ ਕਿ ਜਿਵੇਂ ਮੀਂਹ ਪਈ ਜਾਂਦਾ ਉਹਦਾ ਪਾਣੀ ਸੰਭਾਲੀਏ ਜਾਂ ਨਾ ਵੀ ਸੰਭਾਲੀਏ, ਇਵੇਂ ਗੁਰੂ ਸਾਹਿਬਾਨ ਨੇ ਕਲਯੁਗ ਦੇ ਜੀਵਾਂ ਦੇ ਜਲ ਦੇ ਬਲ ਦੇ ਮਨ ਠਾਰਨ ਲਈ, ਸ਼ੀਤਲਤਾ ਵਰਤਾਉਣ ਲਈ ਅੰਮ੍ਰਿਤ ਬਾਣੀ ਦੇ ਕੀਰਤਨ ਦੀ ਬਖਸ਼ਿਸ਼ ਕੀਤੀ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀਆਂ ਰਚਨਾਵਾਂ ਵਿੱਚ ਇਹ ਵੀ ਮਿਲਦਾ ਹੈ ਕਿ ਕੀਰਤਨ ਤੋਂ ਬਾਅਦ ਕਥਾ ਜ਼ਰੂਰੀ ਹੈ। ਇਸੇ ਲਈ ਗੁਰੂ ਸਾਹਿਬਾਂ ਦੇ ਸਮੇਂ ਤੋਂ ਪੁਰਾਤਨ ਸਿੱਖਾਂ ਵਿੱਚ ਵੀ ਕੀਰਤਨ ਤੋਂ ਬਾਅਦ ਕਥਾ ਦੀ ਪਰੰਪਰਾ ਰਹੀ। ਭਾਈ ਸਾਹਿਬ ਪਰੀ ਭਾਈ ਮਨੀ ਸਿੰਘ ਜੀ ਸ਼ਹੀਦ ਲਿਖਦੇ ਹਨ ਕਿ ਕੀਰਤਨ ਦੇ ਨਾਲ ਧਰਤੀ ਜਿਵੇਂ ਵੱਤਰ ਆ ਜਾਵੇ, ਤੇ ਜੋ ਕਥਾ ਦਾ ਵਿਚਾਰ ਹੈ ਉਸ ਧਰਤੀ ਦੇ ਵਿੱਚ ਫਿਰ ਬੀਜ ਪਾਇਆ ਜਾਂਦਾ। ਇਸੇ ਲਈ ਕੀਰਤਨ ਦੁਆਰਾ ਟਿਕੇ ਹੋਏ ਮਨ ਗੁਰਬਾਣੀ ਦੇ ਆਸ਼ੇ ਨੂੰ, ਗੁਰਬਾਣੀ ਦੇ ਭਾਵ ਨੂੰ ਸਮਝ ਕੇ ਜਦੋਂ ਕਮਾਉਂਦੇ ਨੇ, ਤੇ ਫਿਰ ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਪਵਹਿ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ ਜਪ ਸਾਹਿਬ। ਐਸਾ ਕੀਰਤਨ ਆਪ ਜੀ ਨੇ ਸ਼ਰਵਨ ਕੀਤਾ ਹੈ। ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ ਜੀ ਬਖਸ਼ਿਸ਼ ਕਰਦਿਆਂ ਹੋਇਆਂ ਸੰਸਾਰ ਭਰ ਦੀ ਇਸਤਰੀ ਨੂੰ ਸ਼ੂਰ ਵੀਰਾਂ ਦੀ ਲਾਈਨ ਵਿੱਚ ਖੜੇ ਕਰਨ ਵਾਸਤੇ ਸਤਯੁਗ ਵਿੱਚ ਹੋ ਗੁਜ਼ਰੀ ਮਹਾਨਤਾ ਦੀਆਂ ਸਿਖਰਾਂ ਨੂੰ ਛੋਹਣ ਵਾਲੀ ਇਸਤਰੀ ਦੀ ਕਥਾ ਆਪਣੇ ਸ਼ਬਦਾਂ ਵਿੱਚ ਵਰਣਨ ਕਰ ਰਹੇ ਨੇ। ਰਾਜੇ ਸੁੰਭ ਨੇ, ਉਹਦੇ ਭਰਾ ਨਿਸੁੰਭ ਨੇ ਲੋਚਨ ਧੂਮ ਨੂੰ ਮੈਖਾਸੁਰ ਦੈਂਤ ਦੇ ਜੂਝਣ ਤੋਂ ਬਾਅਦ ਆਇਆ। ਦੋਨਾਂ ਦਾ ਮੈਦਾਨੇ ਜੰਗ ਅੰਦਰ ਜਿਵੇਂ ਮੁਕਾਬਲਾ ਹੋ ਰਿਹਾ ਹੈ, ਧੰਨ ਗੁਰੂ ਗੋਬਿੰਦ ਸਿੰਘ ਜੀ ਦਸ਼ਮੇਸ਼ ਪਿਤਾ ਜੀ ਉਸ ਦਾ ਵਰਣਨ ਆਪਣੇ ਹੀ ਸੁੰਦਰ ਸ਼ਬਦਾਂ ਵਿੱਚ ਇਉਂ ਕਰ ਰਹੇ ਨੇ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਪੌੜੀ ਦਾਨੋ ਦਿਓ ਅਨਾਗੀ ਸਰ ਰਚਿਆ।
ਜਦੋਂ ਤੋਂ ਇਹ ਸੰਸਾਰ ਵਜੂਦ ਵਿੱਚ ਆਇਆ ਉਦੋਂ ਤੋਂ ਦੋ ਪ੍ਰਕਾਰ ਦੇ ਲੋਕਾਂ ਦਾ ਆਪਸ ਵਿੱਚ ਸੰਘਰਸ਼ ਚੱਲ ਰਿਹਾ। ਦੋਨਾਂ ਪ੍ਰਕਾਰ ਦੇ ਲੋਕ ਇਸ ਦੁਨੀਆਂ ਤੇ ਇੱਕ ਦੂਜੇ ਦਾ ਵਿਰੋਧ ਕਰ ਰਹੇ ਨੇ। ਕਈ ਵਾਰੀ ਚੰਗਿਆਈਆਂ ਵਾਲੇ ਲੋਕਾਂ ਨੂੰ ਫਤਿਹਯਾਬੀ ਹਾਸਲ ਹੁੰਦੀ ਏ, ਤੇ ਕਦੇ ਕਦੇ ਥੋੜੇ ਸਮੇਂ ਲਈ